ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਉਚਾਰਨ ਕੀਤਾ। ਓਅੰਕਾਰ ਇੱਕੋ ਇੱਕ ਹੈ, ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ। ਹੁਣ ਚਾਰ ਚਾਰ ਪਦਿਆਂ ਦੇ ਚਾਰ ਸ਼ਬਦ ਆਉਣਗੇ, ਪਰ ਪਦਾ ਇੱਕ ਇੱਕ ਤੁਕ ਵਾਲਾ ਹੋਵੇਗਾ। ਉਹ ਪਰਮੇਸ਼ਰ ਦਾ ਅੰਤ ਕਿਸੇ ਨੇ ਪਾਇਆ ਹੈ ਕਿ ਨਹੀਂ, ਇਹ ਇਸ ਪ੍ਰਕਾਰ ਉੱਤਰ ਦਿੰਦੇ ਨੇ। ਸਨਕ ਸਨੰਦ ਅੰਤ ਨਹੀਂ ਪਾਇਆ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਚਾਰੇ ਭਰਾਵਾਂ ਨੇ ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ। ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰ ਮਰਮ ਨਾ ਜਾਨਾ। ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ। ਵੇਦਾਂ ਨੂੰ ਪੜ ਪੜ ਕੇ ਬ੍ਰਹਮਾ ਨੇ ਵੀ ਆਪਣਾ ਜਨਮ ਬਤੀਤ ਕਰ ਲਿਆ, ਪਰੰਤੂ ਪਰਮੇਸ਼ਰ ਦਾ ਅੰਤ ਨਹੀਂ ਪਾਇਆ। ਬ੍ਰਹਮਾ ਜਿਨ੍ਹਾਂ ਵੇਦਾਂ ਦਾ ਪੁਜਾਰੀ ਆ, ਉਹਨਾਂ ਵੇਦਾਂ ਨੂੰ ਪੜ ਪੜ ਕੇ ਸਿਧਾਂਤ ਧਾਰ ਕੇ ਗੁਰਮੁਖਾਂ ਨੇ ਆਪਣੇ ਜਨਮ ਮਰਨ ਨੂੰ ਗਵਾਇਆ, ਨਿਵਿਰਤ ਕਰ ਲਿਆ। ਸੋ ਬ੍ਰਹਮਾ ਜਿਨ੍ਹਾਂ ਵੇਦਾਂ ਦਾ ਗ੍ਰੰਥੀ ਆ, ਉਹਨਾਂ ਵੇਦਾਂ ਨੂੰ ਪੜ ਪੜ ਕੇ ਮਨਮੁਖਾਂ ਨੇ ਪੈਸੇ ਹੀ ਕਮਾਏ ਨੇ। ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ, ਨਾ ਹੀ ਫਿਰਿਆ ਜਿਉਂ ਬੇਤਾਲਿਆ। ਜਿਹੜੀ ਅਸਲ ਗੱਲ ਕਹੀ ਸੀ ਕਿ ਨਾਮ ਜਪ ਲਓ, ਜਪਿਆ ਹੀ ਨਹੀਂ, ਉਈ ਬਸ ਟਾਰਾਂ ਮਾਰਦੇ ਨੇ। ਮੈਨੂੰ ਮੇਰੀ ਚੁੰਝ ਤਿੱਖੀ ਹੋ ਗਈ ਬਈ, ਮੈਨੂੰ ਬੜਾ ਇਹਦੇ ਚੋਂ ਗਿਆਨ ਹੋ ਗਿਆ। ਜਾਂ ਲੋਕਾਂ ਦੇ ਨਾਲ ਸਿਰਫ ਖੁੰਡ ਚਰਚਾ ਕਰਦੇ ਬਹਿ ਕੇ। ਹਰ ਕਾ ਬਿਲੋਵਨਾ ਬਿਲੋਹੋ ਮੇਰੇ ਭਾਈ, ਕਹਿੰਦੇ ਮੇਰੇ ਭਾਈ ਹਰੀ ਦੇ ਵਿਚਾਰ ਨੂੰ ਵਿਚਾਰ ਨਾ ਕਰੋ। ਕਿੰਨਾ ਕੁ ਸਹਿਜ ਬਿਲੋਹੋ ਜੈਸੇ ਤੱਤ ਨਾ ਜਾਈ ਰਹਾਓ। ਸਹਿਜੇ ਸਹਿਜੇ ਵਿਚਾਰੋ, ਜਿਸ ਕਰਕੇ ਗਿਆਨ ਰੂਪ ਮੱਖਣ ਵੀ ਨਾਸ ਨਾ ਹੋਵੇ। ਪਹਿਲੇ ਨਿਸ਼ਕਾਮ ਕਰਮ ਕਰੋ, ਉਪਾਸ਼ਨਾ ਵਿਵੇਕ ਵਿਰਾਗ ਖੜ ਸੰਮਤੀ ਮੋਖ ਇੱਛਾ ਸਰਵਣ ਕਰੋ, ਫਿਰ ਮੰਨਣ ਕਰੋ, ਨਿਧਿਆਸਣ ਕਰੋ, ਫਿਰ ਤੱਤ ਪਦ, ਫਿਰ ਤੁਇੰਗ ਪਦ ਦਾ ਸੋਧਨ। ਇਸ ਤਰ੍ਹਾਂ ਹੌਲੀ ਹੌਲੀ ਵਿਚਾਰ ਕਰੋ, ਹੌਲੀ ਹੌਲੀ ਵਿਚਾਰ ਕਰੋ, ਜਿਸ ਕਰਕੇ ਤੱਤ ਹੁੰਦਾ ਸਰੀਰ ਵੀ ਬਾਵਲਾ ਨਾ ਹੋਵੇ, ਸਰੀਰ ਉੱਤੇ ਲੋੜ ਨਾ ਪਵੇ ਜ਼ਿਆਦਾ। ਬਹੁਤਾ ਇੱਕਦਮ ਵੀ ਨਹੀਂ ਰੱਬ ਨੂੰ ਮਿਲਣ ਲਈ, ਬਈ ਹੁਣ ਮੈਂ ਥੋੜੇ ਦਿਨਾਂ 'ਚ ਮਿਲ ਜਾਣਾ। ਸਹਿਜ ਬਿਲੋਵੋ, ਆਰਾਮ ਨਾਲ ਆਪਣਾ ਕਿਰਿਆ ਜੀ ਬਣਾ ਲਓ। ਰੋਜ਼ ਇੰਨੇ ਵਜੇ ਉੱਠਣਾ, ਇੰਨਾ ਪਾਠ ਕਰਨਾ, ਪਾਠ ਨੂੰ ਸੁਣਨਾ, ਉਹਦਾ ਅਰਥ ਵਿਚਾਰ ਕਰਨਾ, ਜੇ ਵਾਹਿਗੁਰੂ ਕਹਿਣਾ ਉਹਦਾ ਕੀ ਅਰਥ ਹੈ। ਇਹ ਕਾਹਲ ਨਾਲ ਕਦੇ ਵੀ ਨਹੀਂ ਪ੍ਰਾਪਤੀ ਹੋਈ, ਜਿਹਨੂੰ ਵੀ ਹੋਈ ਸਹਿਜ ਵਿੱਚ ਹੌਲੀ ਹੌਲੀ ਹੋਈ ਹੈ। ਤਾਨ ਕਰ ਮਟਕੀ ਮਨ ਮਾਹੇ ਬਿਲੋਈ। ਸਰੀਰ ਨੂੰ ਵਿਸ਼ਿਆਂ ਤੋਂ ਰਹਿਤ ਕਰਨਾ ਇਹ ਚਾਟੀ ਕਰੇ, ਸ਼ੁੱਧ ਮਨ ਨੂੰ ਵਿੱਚ ਬਲੋਈ ਹੁੰਦਾ ਮਧਾਣੀ ਬਣਾਵੇ। ਹੁਣ ਕਹਿੰਦੇ ਰਿੜਕਣਾ ਕਿਵੇਂ ਹੈ, ਸਰੀਰ ਦੀ ਚਾਟੀ ਬਣ ਗਈ ਤੇ ਸ਼ੁੱਧ ਮਨ ਦੀ ਵੀ ਮਧਾਣੀ ਬਣ ਗਈ। ਇਹਦੇ ਵਿੱਚ ਮਨ ਹੀ ਨਹੀਂ ਸ਼ੁੱਧ, ਫਿਰ ਵਾਹਿਗੁਰੂ ਕਹਿ ਕੇ ਕੀ ਕਰਾਂਗੇ। ਕਹਿੰਦੇ ਇਸ ਮਟਕੀ ਮੈਂ ਸ਼ਬਦ ਸੰਜੋਈ। ਇਹ ਸਰੀਰ ਰੂਪੀ ਮਟਕੀ ਜਾਂ ਚਾਟੀ ਚ ਨਿਸ਼ਕਾਮ ਕਰਮਾਂ ਰੂਪ ਦੁੱਧ ਪਾ ਕੇ, ਨਿਸ਼ਕਾਮ ਹੁੰਦਾ ਨਿਹਕਰਮੀ ਹੋਣਾ, ਨਿਸ਼ਕਾਮ ਕਾਮਨਾ ਤੋਂ ਰਹਿਤ ਹੋਣਾ, ਕੋਈ ਇੱਛਾ ਨਾ ਕਰਨੀ, ਬਾਣੀ ਪੜ੍ਹੇ ਜਾਣੀ ਬਸ। ਇਹ ਨਹੀਂ ਕਹਿਣਾ ਕਿ ਹੁਣ ਮੈਂ ਇੰਨਾ ਪਾਠ ਕੀਤਾ, ਇੰਨੀਆਂ ਦਾਤਾਂ ਦਿਓ ਮੈਨੂੰ, ਨਹੀਂ ਤਾਂ ਫਿਰ ਸਾਰਾ ਕੰਮ ਖਰਾਬ ਹੋ ਜਾਣਾ। ਕਹਿੰਦੇ ਨਿਸ਼ਕਾਮ ਕਰਮਾਂ ਰੂਪ ਦੁੱਧ ਪਾ ਕੇ ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਜਾਗ ਨੂੰ ਭਲੀ ਪ੍ਰਕਾਰ ਜੋਈ ਜਿਹੜਾ ਮਿਲਣਾ ਕਰੋ, ਲਾਉਣਾ ਕਰੋ। ਗੁਰੂ ਦਾ ਉਪਦੇਸ਼ ਜਾਗ ਹੈ ਇਹਦੇ ਵਿੱਚ। ਹਰ ਕਾ ਬਿਲੋਵਨਾ ਮਨ ਕਾ ਵਿਚਾਰਾ। ਮਨ ਕਰਕੇ ਜਿਹੜਾ ਸਤ ਸਤ ਦਾ ਵਿਚਾਰ ਕਰਨਾ, ਇਹੀ ਹਰੀ ਦਾ ਬਲੋਵਣਾ ਹੁੰਦਾ ਹੈ। ਬਲੋਵਣਾ ਕੀ ਹੈ, ਇੱਕ ਵਾਰ ਮਧਾਣੀ ਐ ਨੂੰ ਗੇੜਾ ਜਿਹਾ ਖਾਂਦੀ, ਇੱਕ ਵਾਰ ਦੂਜੇ ਪਾਸੇ ਨੂੰ ਖਾਂਦੀ ਹੈ। ਦੇਖੋ ਕਿਹੜੀ ਚੀਜ਼ ਸੱਤ ਹੈ, ਕਿਹੜੀ ਅਸੱਤ ਹੈ। ਬ੍ਰਹਮ ਸੱਤ ਹੈ ਤੇ ਸ੍ਰਿਸ਼ਟੀ ਅਸੱਤ ਹੈ। ਫਿਰ ਹੌਲੀ ਹੌਲੀ ਉਹ ਚੋਂ ਮੱਖਣ ਨਿਕਲ ਆਉਂਦਾ, ਉਹ ਲੱਸੀ ਥੱਲੇ ਰਹਿ ਜਾਂਦੀ ਹੈ। ਸੰਤੈ ਮੱਖਣ ਖਾਇਆ ਛਾਚ ਪੀਆ ਸੰਸਾਰ। ਉਹ ਜਿਹੜਾ ਮੱਖਣ ਉਹ ਬ੍ਰਹਮ ਹੈ, ਬਸ ਇਹਨੂੰ ਹੌਲੀ ਹੌਲੀ ਕੱਢ ਲਓ ਅੰਦਰੋਂ, ਕਿਉਂਕਿ ਅਸਲੀ ਚੀਜ਼ ਵਿੱਚੋਂ ਨਿਕਲਿਆ ਹੀ। ਹੁਣ ਹਰ ਕਾ ਬਿਲੋਵਨਾ ਮਨ ਕਾ ਵਿਚਾਰਾ। ਮਨ ਕਰਕੇ ਜਿਹੜਾ ਸੱਤ ਸਾਤ ਦਾ ਵਿਚਾਰ ਕਰਨਾ, ਇਹੀ ਹਰੀ ਦਾ ਰਿੜਕਣਾ ਹੁੰਦਾ। ਗੁਰਪ੍ਰਸਾਦ ਪਾਵੈ ਅੰਮ੍ਰਿਤ ਧਾਰਾ। ਗੁਰਾਂ ਦੀ ਕਿਰਪਾ ਨਾਲ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੀ ਧਾਰਾ ਅੰਦਰੋਂ ਹੀ ਮਿਲ ਜਾਣੀ ਆ ਆਪਾਂ ਨੂੰ। ਆਪਾਂ ਅੰਦਰ ਨੂੰ ਨਹੀਂ ਆਏ, ਬਾਹਰ ਨੂੰ ਘੁੰਮੀ ਜਾਂਦੇ। ਬਾਹਰ ਕਿੱਥੇ ਹੈ, ਮਹਾਰਾਜ ਕਹਿੰਦੇ ਅੰਦਰ ਨੂੰ ਖੋਜਣਾ ਕਰੋ। ਕਹੋ ਕਬੀਰ ਨਦਰ ਕਰੇ ਜੇ ਮੀਰਾ, ਰਾਮ ਨਾਮ ਲੱਗ ਉਤਰੇ ਤੀਰਾ। ਕਬੀਰ ਜੀ ਫਰਮਾਉਂਦੇ ਮੀਰਾਂ ਦਾ ਮਤਲਬ ਨਾ ਪਾਤਸ਼ਾਹ, ਸੱਚੇ ਪਾਤਸ਼ਾਹ, ਸੱਚਾ ਪਾਤਸ਼ਾਹ ਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰੇ। ਕਹਿੰਦੇ ਰਾਮ ਨਾਮ ਦੇ ਸਿਮਰਨ ਚ ਲੱਗ ਕੇ ਜੀਵ ਸੰਸਾਰ ਸਮੁੰਦਰ ਚੋਂ ਤੀਰ ਮੁੰਦਾ ਇਧਰੋਂ ਛੱਡੀਏ ਪਰਲੇ ਪਾਸੇ ਡਿੱਗ ਪੈਂਦਾ ਜਾ ਕੇ ਨਦੀ ਦੇ। ਤੀਰਾ ਹੁੰਦਾ ਪਰਲਾ, ਪਾਰ ਉੱਤਰ ਜਾਂਦਾ ਕਿਨਾਰਾ। ਤੀਰ ਮਤਲਬ ਕਿਨਾਰੇ ਨੂੰ ਹੀ ਕਹਿੰਦੇ ਵੈਸੇ, ਤੋ ਤੀਰਾ ਹੁੰਦਾ ਇੱਥੇ ਉਹ ਤੀਰ ਨੀ ਜਿਹੜਾ ਮਾਰਨ ਵਾਲਾ ਹੁੰਦਾ। ਤੀਰ ਕਹੀਏ ਕਿਨਾਰੇ ਨੂੰ, ਆਸਾ ਬਾਤੇ ਸੋ ਕੀ ਤੇਲ ਨਿਖੂਟਾ, ਮੰਦਲ ਨਾ ਬਾਜਾ ਨਟ ਪੈ ਸੂਤਾ। ਕਬੀਰ ਜੀ ਹਮੇਸ਼ਾ ਧੰਦਿਆਂ ਵੇਲੇ ਦੀਵਾ ਜਗਾ ਕੇ ਪਹਿਲੇ ਢੋਲ ਵਜਾ ਕੇ ਕੀਰਤਨ ਤੇ ਪਿੱਛੋਂ ਕਥਾ ਕਰਦੇ ਸਨ। ਇੱਕ ਦਿਨ ਕੁਝ ਵੀ ਨਾ ਕੀਤਾ, ਨਾ ਦੀਵਾ ਜਗਾਇਆ ਨਾ ਢੋਲ ਖੜਕਾਇਆ। ਰੋਜ਼ ਦੇ ਆਉਣ ਵਾਲੇ ਪ੍ਰੇਮੀਆਂ ਨੇ ਆਪਣੇ ਸਮੇਂ ਸਿਰ ਆ ਕੇ ਪੁੱਛਿਆ, ਭਗਤ ਜੀ ਅੱਜ ਕੀ ਕਾਰਨ ਹੈ, ਨਾ ਮੰਦਰ ਵਿੱਚ ਦੀਵਾ ਜਗਾਇਆ ਨਾ ਹੀ ਕੀਰਤਨ ਕੀਤਾ। ਅੱਗੋਂ ਕਬੀਰ ਜੀ ਕਹਿੰਦੇ ਨੇ, ਬਾਤੀ ਸੁੱਕੀ ਤੇਲ ਨਿਖੂਟਾ, ਮੰਦਲ ਨਾ ਬਾਜਾ ਨਟ ਪੈ ਸੂਤਾ। ਕਹਿੰਦੇ ਭਾਈ ਤੇਲ ਦੇ ਨਿਖੂਟਾ ਮੁੱਕਣ ਕਰਕੇ ਬੱਤੀ ਸੁੱਕ ਗਈ, ਇਸ ਕਰਕੇ ਦੀਵਾ ਨਹੀਂ ਜਗਾਇਆ। ਤਾਂ ਪ੍ਰੇਮੀਆਂ ਨੇ ਕਿਹਾ ਫਿਰ ਢੋਲ ਹੀ ਖੜਕਾਈ ਜਾਂਦੇ। ਕਬੀਰ ਜੀ ਕਹਿਣ ਲੱਗੇ, ਢੋਲ ਨਹੀਂ ਵੱਜਦਾ, ਕਿਉਂਕਿ ਢੋਲ ਦੇ ਵਜਾਉਣ ਵਾਲਾ ਨਟ ਜਿਹੜਾ ਸੀ ਉਹ ਲੰਮਾ ਪੈ ਕੇ ਸੌਂ ਗਿਆ ਹੈ। ਨਟ ਜਿਹੜੇ ਬਾਜੀਗਰ ਹੁੰਦੇ ਨੇ, ਸਰਦੀ ਦਾ ਮੌਸਮ ਹੋਣ ਕਰਕੇ ਰਾਤ ਨੂੰ ਅੱਗ ਵੀ ਬਾਲਦੇ ਸਨ। ਪ੍ਰੇਮੀਆਂ ਨੇ ਪੁੱਛਿਆ, ਅੱਜ ਧੂੰਆਂ ਕਿਉਂ ਨਹੀਂ ਨਿਕਲਦਾ, ਬੁੱਝ ਗਈ ਅਗਨ ਨਾ ਨਿਕਸਿਓ ਧੂੰਆਂ। ਕਹਿੰਦੇ ਅੱਗ ਵੀ ਬੁੱਝ ਗਈ ਇਸ ਕਰਕੇ ਧੂੰਆਂ ਨਹੀਂ ਨਿਕਲਦਾ। ਰਵ ਰਹਿਆ ਏਕ ਅਵਰ ਨਹੀਂ ਦੂਆ ਰਹਾਉ, ਹੁਣ ਤਾਂ ਇੱਕ ਅੰਧਕਾਰ ਹੀ ਹੈ, ਚੁੱਪ ਚਾਪ ਹੀ ਸਾਰੇ ਰਵ ਰਿਹਾ, ਉਸ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ। ਪ੍ਰੇਮੀਆਂ ਨੇ ਕਿਹਾ ਆਪ ਫਿਰ ਰਬਾਬ ਹੀ ਵਜਾਉਂਦੇ ਰਹਿੰਦੇ। ਤਾਂ ਕਹਿਣ ਲੱਗੇ, ਟੂਟੀ ਤੰਤ ਨਾ ਵੱਜੈ ਰਬਾਬ। ਤੰਤ ਹੁੰਦਾ ਤਾਰਾਂ ਤਾਂ ਟੁੱਟ ਗਈਆਂ ਭਾਈ, ਇਸ ਕਰਕੇ ਰਬਾਬ ਵੀ ਨਹੀਂ ਵੱਜਦਾ। ਇਹ ਕਬੀਰ ਜੀ ਸਾਨੂੰ ਤੁਹਾਡੀ ਕਿਸੇ ਗੱਲ ਦੀ ਸਮਝ ਨਹੀਂ ਲੱਗੀ ਵੀ ਤੁਸੀਂ ਐਂ ਜਵਾਬ ਦਿੰਦੇ ਹੋ। ਕਹਿੰਦੇ ਅਸਲ ਗੱਲ ਦੱਸੋ ਕੀ ਹੈ, ਇਹਦਾ ਭਾਵ ਕੀ, ਅੰਤਰੀ ਭਾਵ ਦੱਸੋ। ਫਿਰ ਕਹਿਣ ਲੱਗੇ, ਗਿਆਨ ਅਵਸਥਾ ਪ੍ਰਾਪਤ ਹੋਣ ਸਮੇਂ ਜਿਹੜੇ ਬਾਹਰਲੇ ਸਾਧਨ ਆ ਨਾ, ਸਾਰੇ ਮੁੱਕ ਜਾਂਦੇ ਹੁੰਦੇ ਆ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹਨਾਸ। ਕਬੀਰ ਜੀ ਕਥਨ ਕਰਦੇ, ਜਿਸ ਵੇਲੇ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਨਾ ਇਨਸਾਨ ਨੂੰ, ਉਦੋਂ ਦੇਖੋ ਕੀ ਹੁੰਦਾ। ਬਾਤੀ ਸੁੱਕੀ, ਆਸਾ ਰੂਪੀ ਵੱਟੀ ਸੁੱਕ ਗਈ। ਪਹਿਲਾਂ ਤਾਂ ਆਸਾ ਲਾ ਕੇ ਬੈਠੇ ਰਹਿੰਦੇ ਸੀ, ਹੁਣ ਆਸਾ ਸਭ ਮੁਕਾਤੀ ਹੈ। ਕਿਹੜਾ ਆਸਾ ਕਰਦਾ ਰਹੇ, ਉਹਨਾਂ ਚ ਰੱਬ ਦਾ ਨਾਂ ਹੀ ਠੀਕ ਹੈ। ਤੇਲ ਨਿਖੂਟਾ, ਹੁਣ ਜੇ ਆਸਾ ਹੀ ਮੁਕਾਤੀ, ਮੋਹ ਰੂਪੀ ਤੇਲ ਵੀ ਮੁਕਾਤਾ, ਕਿਹੜਾ ਮੋਹ ਕਰੇ ਇੱਥੇ, ਮੋਹ ਵਿੱਚ ਭਗਤੀ ਨਹੀਂ ਹੁੰਦੀ। ਮੰਦਲ ਨਾ ਬਾਜੈ, ਕਹਿੰਦੇ ਦੇਹ ਦੇ ਆਸ ਰੂਪ ਢੋਲ ਨਹੀਂ ਵੱਜਦਾ। ਹੁਣ ਮੈਂ ਨਹੀਂ ਦੇਹੀ ਦਾ ਮਨ ਦਾ ਕੁਛ, ਦੇਹੀ ਅਸੱਤ ਜੋ ਹੋਈ, ਆਤਮਾ ਸੱਤ ਹੈ, ਮੈਂ ਹੁਣ ਆਤਮਾ ਚ ਚਲਿਆ ਗਿਆ ਅੰਦਰ। ਨਟ ਪੈ ਸੂਤਾ, ਮਨ ਰੂਪੀ ਨਟ ਜਿਹੜਾ ਮਦਾਰੀ ਸੀ ਉਹ ਸ਼ਾਂਤੀ ਦੀ ਨੀਂਦ ਸੌ ਗਿਆ, ਸੰਕਲਪ ਵਿਕਲਪ ਕਰਦਾ ਹੀ ਨਹੀਂ। ਅੰਦਰੋਂ ਜਦੋਂ ਸੰਕਲਪ ਕਰਦੇ ਆ ਵੀ ਪਾਣੀ ਪੀਵਾਂ ਤਾਂ ਬੰਦਾ ਸਾਰਾ ਉੱਠ ਖੜਦਾ, ਉੱਠ ਕੇ ਪਾਣੀ ਲੈਂਦਾ ਫਿਰ ਪੀਂਦਾ, ਸੰਕਲਪ ਨਾਲ ਉੱਠਿਆ। ਅੰਦਰੋਂ ਹਦਾਇਤ ਹੁੰਦੀ ਹੈ, ਆਹ ਕੰਮ ਕਰ, ਉਹ ਖਾ, ਆਹ ਪੀ, ਸੰਕਲਪ ਦੇ ਵਿਕਲਪ ਨਾਲ ਉੱਠਦਾ ਹੈ, ਪੈਂਦਾ ਹੈ, ਹੱਸਦਾ ਹੈ, ਜਾਗਦਾ, ਖਾਂਦਾ, ਪੀਂਦਾ। ਮਨ ਹੀ ਐਸਾ ਫੁਰ ਅਵਸਥਾ ਚਲਿਆ ਗਿਆ, ਸੰਕਲਪ ਹੀ ਨਹੀਂ ਉੱਠਦਾ ਕੋਈ, ਕਹਿੰਦੇ ਹੁਣ ਇਸ ਕਰਕੇ ਉਹ ਮਨ ਰੂਪੀ ਮਦਾਰੀ ਸੌ ਗਿਆ ਮੇਰਾ ਤਾਂ। ਬੁੱਝ ਗਈ ਅਗਨ, ਪਦਾਰਥਾਂ ਦੀ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਉਹੀ ਬੁੱਝ ਗਈ, ਹੁਣ ਬਸ ਕਹਾਣੀ ਖਤਮ ਹੋ ਗਈ। ਹੁਣ ਨਾ ਨਿਕਸਿਓ ਧੂੰਆਂ, ਸੰਕਲਪਾਂ ਵਿਕਲਪਾਂ ਰੂਪੀ ਧੂੰਆਂ ਨਹੀਂ ਨਿਕਲਦਾ, ਹੁਣ ਧੂੰਆਂ ਵੀ ਖਤਮ ਹੋ ਗਿਆ। ਰਵ ਰਹਿਆ ਏਕ ਅਵਰ ਨਹੀਂ ਦੂਆ, ਇੱਕ ਵਾਹਿਗੁਰੂ ਸਾਰਿਆਂ ਚ ਰਵ ਰਿਹਾ, ਹੋਰ ਦੂਜਾ ਕੋਈ ਨਹੀਂ ਹੈ ਬਸ, ਕਿਉਂਕਿ ਹੁਣ ਬ੍ਰਹਮ ਗਿਆਨ ਹੋ ਗਿਆ। ਪਹਿਲਾਂ ਪਹਿਲਾਂ ਹੀ ਸਾਰੇ ਸਾਧਨ ਕਰਨੇ ਹੁੰਦੇ ਨੇ, ਬਾਅਦ ਵਿੱਚ ਸਾਧਨ ਹੀ ਮੁੱਕ ਜਾਂਦੇ ਸਾਰੇ। ਬ੍ਰਹਮ ਗਿਆਨ ਚ ਫੁਰ ਅਵਸਥਾ ਹੋ ਜਾਂਦੀ ਹੈ। ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਨੂੰ ਦੱਸਣਾ ਪੈਂਦਾ ਸੀ, ਹੁਣ ਪਿਆਸ ਲੱਗੀ ਆ, ਹੁਣ ਤੁਹਾਨੂੰ ਭੁੱਖ ਲੱਗੀ ਹੈ। ਕਬੀਰ ਜੀ ਐਸੇ ਅਵਸਥਾ ਚਲੇ ਗਏ। ਟੂਟੀ ਤੰਤ, ਵਾਸ਼ਨ ਰੂਪੀ ਸਾਰੀਆਂ ਜਿਹੜੀ ਤਾਰਾਂ ਸੀ ਉਹ ਵੀ ਟੁੱਟ ਗਈਆਂ। ਨਾ ਵੱਜੈ ਰਬਾਬ, ਅਗਿਆਨ ਵਿਸ਼ਿਸ਼ਟ ਹੰਕਾਰ ਰੂਪੀ ਰਬਾਜ ਨਹੀਂ, ਹੁਣ ਰਬਾਬ ਵੱਜਦਾ ਹੀ ਨਹੀਂ। ਹੰਕਾਰ ਵਾਲੀ ਗੱਲ ਨਹੀਂ ਕਰਦੇ ਹੁਣ, ਮੈਂ ਕਰਦੇ ਸੀ ਅੱਗੇ, ਜਿਹੜੇ ਹੰਕਾਰ ਨਾਲ ਮਿਲ ਕੇ ਫਿਰ ਕੀ ਹੁੰਦਾ ਸੀ, ਭੂਲ ਵਿਗਾਰਿਓ ਆਪਣਾ ਕਾਜ। ਹੰਕਾਰ ਕਰਕੇ ਪਰਮੇਸ਼ੁਰ ਤੋਂ ਭੁੱਲ ਕੇ, ਅਵਿਦਿਆ ਕਰਕੇ ਜੀਵ ਨੇ ਆਪਣਾ ਮੁਕਤੀ ਦਾ ਕੰਮ ਐਵੇਂ ਵਿਗਾੜ ਲਿਆ। ਆਇਆ ਤਾਂ ਅਸੀਂ ਮਨੁੱਖਾ ਜਨਮ ਲੈ ਕੇ ਮੁਕਤੀ ਲੈਣ, ਆ ਚੀਜ਼ਾਂ ਹੀ ਇੰਨੀਆਂ ਸੋਹਣੀਆਂ ਬਣਾਈਆਂ ਦੁਨੀਆਂ ਦੀਆਂ, ਇਹ 'ਚ ਹੀ ਫਸ ਗਿਆ। ਜਿਸ ਵੇਲੇ ਭੁੱਲ ਨੂੰ ਵਿਗਾਸਿਓ ਭਾਵ ਵਿਸਾਰ ਦਿੱਤਾ, ਤਾਂ ਆਪਣਾ ਮੁਕਤੀ ਰੂਪ ਕਾਰਜ ਸਵਾਰਨਾ, ਵਿਗਾੜਿਓ ਭੁੱਲ ਵਿਗਾੜਤੀ, ਦੋ ਅਰਥ ਬਣ ਗਏ, ਭੂਲ ਵਿਗਾੜਿਓ, ਭੁੱਲ ਕੇ ਵਿਗਾੜ ਲਿਆ, ਪਹਿਲਾਂ ਕੰਮ ਖਰਾਬ ਕੀਤਾ, ਫਿਰ ਕੀ ਕੀਤਾ, ਕਹਿੰਦੇ ਭੂਲ ਨੂੰ ਵਿਗਾੜ ਦਿੱਤਾ, ਭੁੱਲ ਹੀ ਵਿਸਾਰ ਦਿੱਤੀ ਭਾਵ ਆਪਣੇ ਵਿੱਚੋਂ। ਫਿਰ ਆਪਣਾ ਕਾਰਜ ਜੱਜੇ ਨੂੰ ਔਂਕੜ ਕਿਹੜਾ ਕਾਰਜ? ਕਹਿੰਦੇ ਮੁਕਤੀ ਦਾ ਕਾਰਜ ਹੋ ਗਿਆ ਹੁਣ ਮੇਰਾ। ਕਥਨੀ ਬਦਨੀ ਕਹਿਣ ਕਹਾਵਨ, ਸਮਝ ਪਰੀ ਤਾਂ ਬਿਸਰਿਓ ਗਾਵਨ। ਜਿੰਨਾ ਚਿਰ ਸਮਝ ਨਹੀਂ ਸੀ ਉਨਾ ਚਿਰ ਕਥਾ ਤੇ ਬਦਨੀ ਕਵੀਸ਼ਰੀਆਂ ਨੂੰ ਆਪ ਕਹਿੰਦੇ ਤੇ ਹੋਰਨਾਂ ਕੋਲੋਂ ਕਹਾਉਂਦੇ। ਜਿਸ ਵੇਲੇ ਸੱਤ ਸਾਧ ਦੇ ਨਿਰਣੇ ਦੀ ਸਮਝ ਪਈ ਤਾਂ ਸਾਜਾਂ ਦਾ ਵਜਾਉਣਾ ਤੇ ਰਾਗ ਵਿੱਚ ਗਾਉਣਾ ਸਭ ਭੁੱਲ ਗਿਆ। ਫਿਰ ਬ੍ਰਹਮ ਗਿਆਨ ਚ ਨਹੀਂ ਕਥਾ ਹੁੰਦੀ ਜਾ ਕੇ, ਕਥਾ ਤਾਂ ਪਹਿਲਾਂ ਹੀ ਬੰਦ ਹੋ ਜਾਂਦੀ। ਜੇ ਦਸਮ ਦੁਆਰ ਚ ਵੀ ਚਲਾ ਜਾਵੇ, ਸਮਾਧੀ ਲੱਗਣ ਲੱਗ ਜਾਏ, ਕਥਾ ਬੰਦ, ਕੀਰਤਨ ਬੰਦ। ਕੀਰਤਨ ਕਰਦੀ ਸਮਾਧੀ ਲੱਗ ਗਈ, ਫਿਰ ਚੁੱਕ ਕੇ ਜਾਣਾ ਪੈਂਦਾ। ਕਥਾ ਕਰਦਿਆਂ ਕਈ ਵਾਰ ਸਮਾਧੀ ਲੱਗ ਜਾਂਦੀ ਹੈ। ਸੋ ਇਸ ਪ੍ਰਕਾਰ ਜਿਵੇਂ ਸੰਤ ਬਾਬਾ ਕਰਤਾਰ ਸਿੰਘ ਜੀ ਪਾਠ ਕਰਦੇ ਸੀ ਨਾਲ ਕਥਾ ਦਾ, ਸੰਤ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ, ਮਹਾਂਪੁਰਖਾਂ ਦੀ ਕਥਾ ਕਰਦਿਆਂ ਹਾਲੇ ਪਾਠ ਹੀ ਕਰਦੇ ਹੁੰਦੇ ਸੀ ਨਾਲ। ਜਦੋਂ ਅਰਥ ਚੱਲ ਰਹੇ ਸੀ ਤਾਂ ਅਵਸਥਾ ਹੀ ਉੱਥੇ ਲੈ ਗਏ, ਸਮਾਧੀ ਲੱਗ ਗਈ। ਜਦੋਂ ਕਹਿੰਦੇ ਹਾਂ ਭਾਈ, ਅੱਗੇ ਕਿਹਾ ਅੱਗੇ ਬੋਲੇ ਹੀ ਨਹੀਂ। ਕਹਿੰਦੇ ਸਾਧ ਸੰਗਤ ਜੀ ਇਹ ਨਾ ਸਮਝੋ ਪਾਠੀ ਸੌਂ ਗਿਆ। ਕਹਿੰਦੇ ਜਿੱਥੇ ਕਥਾ ਦੀ ਅਵਸਥਾ ਚੱਲ ਰਹੀ ਹੈ ਤਾਂ ਉੱਥੇ ਪਹੁੰਚ ਗਿਆ। ਜਿਵੇਂ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਫਿਰ ਮਹਾਂਪੁਰਖ ਕਿੰਨੀ ਦੇਰ ਆਪ ਹੀ ਪਾਠ ਕਰਦੇ ਰਹੇ, ਫਿਰ ਸਮਾਧੀ ਖੁੱਲ੍ਹੀ ਜਾ ਕੇ। ਇਸ ਕਰਕੇ ਕਹਿੰਦੇ ਸਮਾਧੀ ਲੱਗਣ ਤੋਂ ਪਹਿਲਾਂ, ਦਸਮ ਦੁਆਰ ਜਾਣ ਤੋਂ ਪਹਿਲਾਂ, ਬ੍ਰਹਮ ਗਿਆਨ ਤੋਂ ਪਹਿਲਾਂ ਪਹਿਲਾਂ ਕਥਾ ਕਰ ਲਓ। ਮਹਾਂਪੁਰਖਾਂ ਨੂੰ ਪੁੱਛਿਆ ਸੀ ਤੁਸੀਂ ਕਥਾ ਫਿਰ ਕਿਵੇਂ ਕਰਦੇ ਹੋ ਬ੍ਰਹਮ ਗਿਆਨ ਚ ਜਾ ਕੇ? ਕਹਿੰਦੇ ਅਸੀਂ ਅਗਿਆਨ ਦੀ ਅੰਸ਼ ਨੂੰ ਗ੍ਰਹਿਣ ਕਰਦੇ ਹਾਂ, ਫਿਰ ਕਥਾ ਕਰਦੇ। ਊਂ ਕਥਾ ਨਹੀਂ ਹੁੰਦੀ, ਕਿਉਂਕਿ ਊਂ ਦੂਜਾ ਦੀਂਦਾ ਹੀ ਨਹੀਂ ਕੋਈ, ਬੈਠੇ ਤਾਂ ਸਾਰਾ ਬ੍ਰਹਮ ਹੀ ਹੈ, ਕਥਾ ਕਿਹਨੂੰ ਸੁਣਾਈਏ? ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹ ਪਰਮ ਪਦ ਦੂਰੇ। ਕਬੀਰ ਜੀ ਕਥਨ ਕਰਦੇ ਜਿਹੜਾ ਪੁਰਸ਼ ਪੰਜ ਜਿਹੜੇ ਨਾ ਕਾਮ ਆਦਿਕਾਂ ਨੂੰ ਚੂਰੇ ਕਰ ਦਿੰਦਾ, ਮਾਰ ਮਾਰ ਕੇ ਚੂਰਨ ਮੜਾ ਨਾਲ ਨਾਸ ਕਰ ਦਿੰਦਾ, ਉਸ ਤੋਂ ਪਰਮ ਪਦ ਹੁੰਦਾ, ਆਤਮ ਪਦ ਬ੍ਰਹਮ ਗਿਆਨ ਦੂਰ ਨਹੀਂ ਹੁੰਦਾ। ਆਸਾ ਸੋਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖ ਸਤੇਤੇ। ਪਰਮੇਸ਼ਰ ਦੇ ਸਨਮੁਖ ਨਿਮਰਤਾ ਸਹਿਤ ਬੇਨਤੀ ਕਰਦੇ ਨੇ, ਵਿਸ਼ਰਾਮ ਸੁੱਤ ਤੇ ਤੇ ਜਨਨੀ ਤੇ ਹੀ ਆ ਇਹਦਾ, ਇਸੇ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਲਟਕਾਉਣੇ ਆ। ਸੁੱਤ ਅਪਰਾਧ ਕਰਤ ਹੈ ਜੇਤੇ, ਇਹ ਪਰਮੇਸ਼ਰ ਜਿਸ ਤਰ੍ਹਾਂ ਪੁੱਤਰ ਚਾਹੇ ਜਿੰਨੇ ਵੀ ਅਪਰਾਧ ਕਰਦਾ, ਜਨਨੀ ਚੀਤ ਨਾ ਰਾਖ ਸਤੇਤੇ, ਮਾਂ ਨੂੰ ਚਪੇੜਾ ਮਾਰਦਾ, ਝੋਲੀ ਵਿੱਚ ਹੀ ਸਾਰੀ ਗੰਦਗੀ ਕਰ ਦਿੰਦਾ, ਪਰ ਮਾਤਾ ਤੇਤੇ ਤੋਂ ਭਾਵ ਉਹਨੇ ਸਾਰੇ ਔਗੁਣਾਂ ਨੂੰ ਆਪਣੇ ਚਿੱਤ ਚ ਯਾਦ ਦਿੰਦਾ। ਅਰਾ ਮਈਆ ਹਉ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗਨ ਮੇਰਾ ਰਹਾਓ। ਹੇ ਵਾਹਿਗੁਰੂ, ਮੈਂ ਤਾਂ ਆਪਦਾ ਬੱਚਾ ਜੀ, ਛੋਟਾ ਜਿਹਾ, ਜਿਵੇਂ ਛੋਟੇ ਛੋਟੇ ਨਿਆਣੇ ਹੁੰਦੇ ਨੇ, ਖਿੱਚਦੇ ਖੱਪਦੇ, ਕਈ ਵਾਰ ਆ ਕੇ ਮਾਂ ਦੇ ਵਾਲ ਪੱਟ ਦਿੰਦੇ, ਕਦੇ ਮਾਰਦੇ, ਮਾਂ ਹੱਸਣ ਲੱਗ ਜਾਂਦੀ ਮੂਹਰੋਂ, ਛੋਟਾ ਜਿਹਾ ਸੋਹਣਾ ਲੱਗਦਾ ਉਹਨੂੰ, ਪਿਆਰ ਕਰਦੀ, ਮਮਤਾ ਕਰਦੀ, ਮੇਰਾ ਪੋਤਾ, ਤੁਸੀਂ ਮੇਰੇ ਔਗਣ ਨੂੰ ਕਿਉਂ ਨਹੀਂ ਖੰਡਸ ਤੋਂ ਭਾਵ ਨਾਸ ਕਰਦੇ? ਫਿਰ ਇਸ ਪ੍ਰਕਾਰ ਬੱਚੇ ਮੂਹਰੇ ਕੋਈ ਜਿੱਦ ਨਹੀਂ ਚੱਲਦੀ ਮਾਂ ਬਾਪ ਦੀ, ਚੰਗਾ ਬਾਬਾ ਲੈ ਦਿੰਦੇ ਆ, ਲੜਦਾ ਕਾਹਨੂੰ ਹੈ, ਮਾਂ ਬਾਪ ਫਿਰ ਉਹਨੂੰ ਉਹੀ ਖਿਡਾਉਣਾ ਲੈ ਦਿੰਦੇ ਨੇ। ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਪੀ ਚੀਤ ਨਾ ਰਾਖ ਸਮਾਇਆ। ਜੇ ਬਹੁਤ ਹੀ ਗੁੱਸੇ ਨੂੰ ਧਾਰਦਾ, ਧਾਰ ਕੇ ਛੋਟਾ ਬਾਲਕ ਦੁੱਧ ਆਦਿਕ ਡੋਲ ਦਿੰਦਾ, ਕਾਰਜ ਵਿਗਾੜ ਦਿੰਦਾ, ਮਾਂ ਨੂੰ ਮਾਰ ਕੇ ਦੌੜ ਭੱਜ ਜਾਂਦਾ, ਚੀਜ਼ਾਂ ਵਗਾ ਕੇ ਮਾਰਦਾ, ਸ਼ਰਾਰਤੀ ਜੇ ਹੋ ਜਾਂਦੇ ਦੋ ਤਿੰਨ ਸਾਲ ਦੇ ਨਿਆਣੇ, ਫਿਰ ਜਿਹੜੀ ਹੁੰਦੀ ਆ ਮਾਂ, ਉਹ ਚਿੱਤ ਚ ਪੁੱਤਰ ਦੇ ਔਗਣਾਂ ਨੂੰ ਯਾਦ ਨਹੀਂ ਰੱਖਦੀ। ਇਸ ਤਰ੍ਹਾਂ ਮੇਰੇ ਔਗਣਾਂ ਨੂੰ ਤੁਸੀਂ ਵੀ ਭੁਲਾ ਦਿਓ ਮਹਾਰਾਜ ਜੀ, ਮੈਂ ਬੱਚਾ ਜੀ ਤੁਹਾਡਾ, ਦੇਖਣ ਨੂੰ ਭਾਵੇਂ ਉਮਰ ਕਿੱਡੀ ਹੋ ਜਾਏ, ਰਾਇਆ ਤਾਂ ਤੁਹਾਡੇ ਹੀ ਆ ਨਾ, ਤੁਹਾਡੇ ਬੱਚੇ ਜੋ ਹੋਏ ਅਸੀਂ। ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾਂ ਕੈਸੇ ਉਤਰ ਸਪਾਰਾ। ਚਿੰਤਾ ਰੂਪੀ ਜਿਹੜਾ ਘਰ ਵਿੱਚ ਮੇਰਾ ਮਨ ਪਿਆ ਹੋਇਆ ਹਮੇਸ਼ਾ ਹੀ, ਭਵਨ ਦਾ ਅਰਥ ਜਲ ਹੈ ਕਿ ਚਿੰਤਾ ਰੂਪੀ ਜਲ ਵਿੱਚ ਮੇਰਾ ਮਨ ਪਿਆ ਕੇ ਗੋਤੇ ਖਾ ਰਿਹਾ ਹੈ। ਹੇ ਵਾਹਿਗੁਰੂ, ਤੇਰੇ ਨਾਮ ਤੋਂ ਮੈਂ ਕਿਸ ਤਰ੍ਹਾਂ ਪਾਰ ਉਤਰਾਂਗਾ, ਇਹ ਕਿਰਪਾ ਕਰਕੇ ਦੱਸੋ ਜੀ। ਆਪ ਕਿਰਪਾ ਕਰਕੇ ਮੈਨੂੰ ਨਾਮਦਾਨ ਬਖਸ਼ੋ। ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਦੇਹ ਬੇਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਮੇਰੇ ਸਰੀਰ ਵਿੱਚ ਹਮੇਸ਼ਾ ਹੀ ਬੇਮਲ ਹੁੰਦੀ ਮਤ, ਉੱਜਲ ਬੁੱਧੀ, ਆਤਮ ਸ਼ੈਣੀ ਬੁੱਧੀ ਬਖਸ਼ਿਸ਼ ਕਰੋ। ਜਿਸ ਉੱਜਲ ਬੁੱਧੀ ਦੁਆਰਾ ਮੈਂ ਕਬੀਰ ਜੋ ਹਾਂ, ਸਹਿਜ ਹੁੰਦਾ ਸ਼ਾਂਤੀ, ਸਹਿਜ ਹੁੰਦਾ ਗਿਆਨ ਦੀ ਪ੍ਰਾਪਤੀ ਕਰਨ ਵਾਲੇ ਗੁਣਾਂ ਨੂੰ ਉਚਾਰਦਾ ਹਾਂ, ਸਹਿਜੇ ਸਹਿਜੇ ਉਚਾਰਾਂ, ਸਹਿਜ ਸਹਿਜ ਸਹਿਜੇ ਸਹਿਜੇ ਤੇਰੇ ਗੁਣਾਂ ਦਾ ਉਚਾਰਨ ਕਰਾਂ, ਕਿਉਂਕਿ ਸਹਿਜੇ ਸਹਿਜੇ ਕੰਮ ਕੀਤਾ ਹੋਇਆ ਚੰਗਾ ਹੁੰਦਾ, ਸਹਿਜ ਪੱਕੇ ਸੋ ਮਿੱਠਾ। ਇਸ ਪ੍ਰਕਾਰ ਜੇ ਖੁਸ਼ ਗੁਫ਼ਤ ਫਿਰ ਦਸੀਏ, ਖੁਸ਼ ਜਬਾ ਸ਼ਤਾਬੀ ਬਬਦ ਕਾਰ ਆਹਰ ਸਨਾ। ਖਰਦੋਸ਼ੀ ਕਵੀ ਕਹਿੰਦਾ ਕਿ ਖੁਸ਼ ਜੀਵ ਨਾਲ ਜੋ ਬਚਨ ਕਹਿਣਾ ਉਹ ਸਭ ਤੋਂ ਚੰਗਾ ਹੈ। ਜਿਹੜਾ ਜਲਦੀ ਕੰਮ ਕਰਨਾ ਇਹ ਭੂਤਨਿਆਂ ਦਾ ਕੰਮ ਹੁੰਦਾ। ਸੋ ਇੱਕ ਰਾਜੇ ਨੇ ਫਿਰਦੋਸ਼ੀ ਕਵੀ ਨੂੰ ਕਿਹਾ, ਤੂੰ ਮੈਨੂੰ ਸ਼ਾਇਰੀ ਕਰਕੇ ਸੁਣਾ, ਮੈਂ ਤੈਨੂੰ ਇੱਕ ਇੱਕ ਬੈਂਤ ਦੀ ਇੱਕ ਇੱਕ ਅਸ਼ਰਫੀ ਦੇਵਾਂਗਾ। ਇਹ ਗੱਲ ਸੁਣ ਕੇ ਕਵੀ ਨੇ ਬੜੇ ਬੜੇ ਸੋਹਣੇ ਬੈਂਤ ਸੁਣਾਏ, ਪਰ ਪਿੱਛੋਂ ਰਾਜਾ ਮੁੱਕਰ ਗਿਆ ਤੇ ਇੱਕ ਰੁਪਈਆ ਦੇਣ ਲੱਗਿਆ। ਕਵੀ ਨੇ ਲਿੱਤਾ ਨਾ, ਫਿਰ ਇਹ ਸਲੋਕ ਪੜ੍ਹ ਕੇ ਸੁਣਾਇਆ। ਫਿਰ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਜਿਹੜਾ ਕਾਹਲ ਦਾ ਕੋਈ ਵੀ ਕੰਮ ਹੈ ਉਹ ਕਾਹਲ ਨਾਲੋਂ ਸਹਿਜ ਵਿੱਚ ਕਰੋ, ਜਿਹੜਾ ਵੀ ਕੰਮ ਕਰਨਾ। ਸ਼ਹਿਨਸ਼ਾਹ ਅਵਲ ਬਮਨ ਕੌਲ ਕਰਦ, ਪੰਸ ਗਾਹ ਬਰ ਕੌਲ ਖੁਦ ਬੌਲ ਕਰਦ। ਫਿਰਦੋਸ਼ੀ ਕਵੀ ਨੇ ਰਾਜ ਦਾ ਹੁਕਮ ਸੁਣ ਕੇ ਜਲਦੀ ਤੋਂ ਕੰਮ ਲਿਆ, ਵੀ ਤੈਨੂੰ ਲਾਲਚ ਦੇ ਤਾ ਉਹਨੂੰ ਵੀ ਤੈਨੂੰ ਦੇਵਾਂਗੇ ਇੰਨੀਆਂ ਮੋਹਰਾਂ, ਫਟਾਫਟ ਸੁਣਾ ਬਈ। ਉਹਨੇ ਫਟਾਫਟ ਸੁਣਾਇਆ, ਬਾਜ ਕਹਿੰਦਾ ਫੜ ਇੱਕ ਰੁਪਈਆ। ਪਹਿਲਾਂ ਕਹਿੰਦਾ ਤੇਰੀ ਇੱਕ ਗੱਲ ਲੱਖ ਰੁਪਏ ਦੀ ਹੈ, ਬਾਅਦ ਚ ਕਹਿੰਦਾ ਤੇਰੀ ਲੱਖ ਗੱਲ ਇੱਕ ਰੁਪਏ ਦੀ ਆ। ਫਿਰ ਵਿਚਾਰੇ ਨੂੰ ਥੱਲੇ ਲਾਹ ਤੀ ਉਹ, ਕਾਹਲੀ ਨੀ ਕਰਨੀ, ਹਰ ਕਾ ਬਲੋਵ ਨਾ ਬਲੋਵੋ ਮੇਰੇ ਭਾਈ, ਪਰ ਬਲੋਵੋ ਸਹਿਜ ਸਹਿਜ ਬਲੋਵੋ ਜੈਸੇ ਤੱਤ ਨਾ ਜਾਈ। ਕਾਹਲ ਕਰਤੀ ਵਿੱਚ ਲਾਵਾਂ ਦਲਾਵਾਂ ਛੱਡ ਗਿਆ, ਵਿੱਚ ਵਿਸ਼ਰਾਮ ਛੱਡ ਗਿਆ, ਵਿੱਚ ਹੋਰ ਕਾਹਲੀਆਂ ਕਰ ਗਿਆ, ਨਾ ਤਾਂ ਚੱਜ ਨਾ ਪਾਠ ਸੁਣਿਆ, ਧਿਆਨ ਕਿਤੇ ਹੋਰ ਗਿਆ ਰਿਹਾ। ਕਹਿੰਦੇ ਉਹਦੇ ਨਾਲ ਇੰਨਾ ਫਲ ਨੀ ਜਿੰਨਾ ਐਨ ਟਕਾ ਕੇ ਬੋਲ ਕੇ ਸੁਣਨ ਦੇ ਨਾਲ ਫਿਰ ਅਰਥਾਂ ਦੇ ਵਿੱਚ ਧਿਆਨ ਦੇਵੇ, ਤਾਂ ਫਿਰ ਹੌਲੀ ਹੌਲੀ ਮਨ ਨੂੰ ਸ਼ਾਂਤੀ ਆਉਂਦੀ। ਆਸਾ ਹੱਜ ਹਮਾਰੀ ਗੋਮਤੀ ਤੀਰ, ਜਹਾਂ ਬਸ ਹੈ ਪੀ ਤੰਬਰ ਪੀਰ। ਸੋ ਕਾਜੀ ਲੋਕਾਂ ਨੇ ਇਕੱਠਿਆਂ ਹੋ ਕੇ ਕਬੀਰ ਜੀ ਨੂੰ ਕਿਹਾ ਕਿ ਮੁਸਲਮਾਨਾਂ ਦੇ ਮਤ ਵਿੱਚ ਇੱਕ ਵਾਰ ਨਾ ਬੰਦੇ ਨੂੰ ਮੱਕੇ ਜਾਣਾ ਚਾਹੀਦਾ, ਪਰ ਫਿਰ ਸ਼ਰ੍ਹਾਂ ਦਾ ਡੰਡ ਲਾਗੂ ਨਹੀਂ ਹੁੰਦਾ, ਇਸ ਲਈ ਚੱਲ ਤੈਨੂੰ ਮੱਕੇ ਦੀ ਹੱਜ ਕਰਵਾ ਲਿਆ। ਇਹ ਗੱਲ ਸੁਣ ਕੇ ਕਬੀਰ ਜੀ ਫਰਮਾਉਂਦੇ ਨੇ, ਗੋਮਤੀ ਜਿਹੜੀ ਹੈ ਨਾ, ਸੋ ਨਦੀ ਦੇ ਤੀਰ ਕਿਨਾਰੇ ਤੇ ਦੁਆਰਕਾ ਵਿੱਚ ਸਾਡੀ ਹੱਜ ਯਾਤਰਾ ਹੈ। ਕਹਿੰਦੇ ਜਿਸ ਦੁਆਰਕਾ ਵਿੱਚ ਪੀਤੰਬਰ ਹੁੰਦਾ, ਪੀਲੇ ਕੱਪੜਿਆਂ ਵਾਲਾ ਪੀਰ ਰਹਿੰਦਾ, ਕ੍ਰਿਸ਼ਨ ਭਗਵਾਨ ਵਸ ਰਿਹਾ, ਉਹਨਾਂ ਨੂੰ ਮੰਨਦੇ ਸਨ। ਸੋ ਇਸ ਪ੍ਰਕਾਰ ਗੋਮਤੀ ਨਦੀ ਦਾ ਕਿਨਾਰਾ ਹੀ ਸਾਡੀ ਹੱਜ ਹੈ, ਜਿੱਥੇ ਸਾਡਾ ਗੁਰੂ ਰਾਮਾਨੰਦ ਰਹਿੰਦਾ ਪੀਲੇ ਕੱਪੜੇ ਪਹਿਨਣ ਵਾਲਾ। ਇਹ ਗੋਮਤੀ ਨਦੀ ਯੂਪੀ ਵਿੱਚ ਪੀਲੀਭੀਤ ਜ਼ਿਲ੍ਹੇ ਚੋਂ ਸ਼ਾਹਜਹਾਂਪੁਰ ਦੀ ਝੀਲ ਤੋਂ ਨਿਕਲ ਕੇ ਖੇੜੀ, ਲਖਨਊ, ਜੌਨਪੁਰ ਆਦਿਕ ਵਿੱਚ 500 ਮੀਲ ਵਹਿੰਦੀ ਹੋਈ ਸੈਦਪੁਰ ਦੇ ਮੁਕਾਮ ਜ਼ਿਲ੍ਹਾ ਗਾਜ਼ੀਪੁਰ ਵਿੱਚ ਗੰਗਾ ਨਾਲ ਜਾ ਕੇ ਮਿਲ ਜਾਂਦੀ ਹੈ। ਸੋ ਰਾਮਕਲੀ ਰਾਗ ਵਿੱਚ ਭਗਤ ਨਾਮਦੇਵ ਜੀ ਨੇ ਲਿਖਿਆ, ਗੋਮਤੀ ਸਹਿਸ ਗਊ ਦਾਨ ਕੀਜੈ। ਇਸ ਤਰ੍ਹਾਂ ਫਰਮਾਉਂਦੇ ਹਨ, ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ, ਰਹਾਓ ਧੰਨ ਹੈ ਧੰਨ। ਕ੍ਰਿਸ਼ਨ ਭਗਵਾਨ ਜੋ ਕਿਹਾ ਸੋਹਣਾ ਕਹਿੰਦੇ ਗਾਉਂਦਾ, ਤੇ ਇਸ ਕ੍ਰਿਸ਼ਨ ਜੀ ਦਾ ਨਾਮ ਮੇਰੇ ਮਨ ਨੂੰ ਚੰਗਾ ਲੱਗਦਾ। ਉਹਨਾਂ ਨੂੰ ਕਬੀਰ ਜੀ ਨੇ ਇਹੀ ਜਵਾਬ ਦਿੱਤਾ, ਮੈਂ ਤਾਂ ਇੱਥੇ ਹੀ ਠੀਕ ਹਾਂ। ਸੋ 479 ਅੰਗ ਤੇ ਫਰਮਾਉਂਦੇ ਹਨ, ਨਾਰਦ ਸਾਰਦ ਕਰਹਿ ਖਵਾਸੀ, ਪਾਸ ਬੈਠੀ ਬੀਬੀ ਕਮਲਾ ਦਾਸੀ। ਬੀਬੀ ਪਾਠ ਕੱਸ ਕੇ ਨਹੀਂ ਕਰਨਾ ਬੀਬੀ। ਸੋ ਨਾਰਦ ਮੁਨੀ ਸਾਰਦ ਹੁੰਦਾ ਸਰਸਤੀ, ਇਹ ਦੋਨੋਂ ਕ੍ਰਿਸ਼ਨ ਜੀ ਉੱਤੇ ਖਵਾਸੀ ਚੌਰ ਬਰਦਾਰੀ ਕਰਦੇ ਆ। ਨਾਰਦ ਸਾਰਦ ਸੇਵਕ ਤੇਰੇ, ਤੇਰੇ ਭਵਨ ਸੇਵਕ ਵੱਡੋ ਵਡੇਰੇ। ਬੀਬੀ ਕਮਲਾ ਲਛਮੀ ਦਾਸੀ ਭਾਵ ਦੇ ਸਹਿਤ, ਰੁਕਮਨ ਅਤੇ ਸਤਭਾਮਾ ਰੂਪ ਦਾਸੀਆਂ ਹੋਈਆਂ ਬੈਠੀਆਂ ਹੋ। ਕੰਠੇ ਮਾਲਾ ਜਿਹਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ। ਕ੍ਰਿਸ਼ਨ ਜੀ ਨੇ ਗਲ ਵਿੱਚ ਜਿਹੜੀ ਬਜੰਤੀ ਮਾਲਾ ਪਾਈ ਹੋਈ ਹੈ ਤੇ ਜਿਹਵਾ ਨਾਲ ਰਾਮ ਨਾਮ ਜਪਦੇ ਨੇ, ਅਤੇ ਹਜ਼ਾਰਾਂ ਵਾਰੀ ਕ੍ਰਿਸ਼ਨ ਦੇ ਨਾਮ ਲੈ ਕੇ ਮੈਂ ਉਹਨਾਂ ਨੂੰ ਕਹਿੰਦੇ, ਕਬੀਰ ਜੀ ਕਹਿੰਦੇ ਮੈਂ ਤਾਂ ਉਹਨਾਂ ਨੂੰ ਨਮਸਕਾਰ ਕਰਦਾ, ਮੈਂ ਜਿਹਨੂੰ ਮੰਨਦਾ ਉਹਨੂੰ ਹੀ ਮੰਨਦਾ, ਹੁਣ ਤੁਸੀਂ ਕਹੋ ਮੈਂ ਹੋਰ ਕਿਤੇ ਜਾਵਾਂ, ਫਿਰ ਮੈਂ ਕਿਤੇ ਹੋਰ ਜਾਵਾਂ, ਇੱਕ ਗੁਰੂ ਹੀ ਚੰਗਾ ਹੁੰਦਾ। ਕਹਿਤ ਕਬੀਰ ਰਾਮ ਗੁਣ ਗਾਵਾਓ, ਹਿੰਦੂ ਤੁਰਕ ਦੋ ਸਮਝਾਵਾਓ। ਕਬੀਰ ਜੀ ਕਹਿੰਦੇ ਮੈਂ ਪਰਮਾਤਮਾ ਦੇ ਗੁਣ ਗਾਉਣਾ, ਤੁਸੀਂ ਵੀ ਗਾਓ। ਹਿੰਦੂ ਅਤੇ ਮੁਸਲਮਾਨ ਦੋਨਾਂ ਨੂੰ ਮੈਂ ਇਹੀ ਸਮਝਾਉਣਾ, ਤੁਸੀਂ ਆਪਣਾ ਅੱਲਾ ਅੱਲਾ ਕਰੀ ਜਾਓ ਤੇ ਹਿੰਦੂ ਰਾਮ ਰਾਮ ਕਰੀ ਜਾਣ। ਤੁਸੀਂ ਸਾਨੂੰ ਕਾਹਨੂੰ ਕਹਿੰਦੇ ਹੋ ਕਿ ਖੁਦਾ ਕਹੋ, ਫਿਰ ਅਸੀਂ ਤੁਹਾਨੂੰ ਕਹੇ ਤੁਸੀਂ ਰਾਮ ਕਹੋ। ਇਹ ਆਪਣੀ ਗੱਲ ਬਣਨੀ ਨਹੀਂ ਹੈ, ਆਪੋ ਆਪਣਾ ਗੁਰਮੰਤਰ ਜਿਹੜਾ ਜਿਹੜਾ ਮਿਲਿਆ ਉਹੀ ਜਾਪ ਕਰਨਾ ਚਾਹੀਦਾ। ਸੋ ਕਾਜੀ ਨੇ ਕਿਹਾ, ਆਪ ਨੇ ਹਿੰਦੂਆਂ ਨੂੰ ਭਲਾ ਕੀ ਸਮਝਾਉਣਾ, ਹਿੰਦੂਆਂ ਦੇ ਪੱਖ ਉੱਤੇ ਤਾਂ ਪਹਿਲੀ ਖੜੇ ਹੋ ਰਹੇ ਹੋ, ਤੇ ਦੁਆਰਕਾ ਦੇ ਪਾਸ ਤੁਸੀਂ ਆਪਣੀ ਹੱਜ ਬਣਾਈ ਹੈ ਸ਼ੰਕਾ ਦੀ ਨਿਵਿਰਤੀ ਲਈ। ਇਸ ਪ੍ਰਕਾਰ ਫਿਰ ਅੰਤਰੀ ਭਾਵ ਚ ਦੱਸਦੇ ਨੇ, ਅੱਜ ਹਮਾਰੀ ਗੋਮਤੀ ਤੀਰ, ਗੋਤ ਭਾਵ ਵੇਦਾਂ ਦੇ ਸਿਧਾਂਤ ਜਾਣਨ ਵਾਲੇ ਜਿਨ੍ਹਾਂ ਦੀ ਬੁੱਧੀ ਹੈ ਉਹਨਾਂ ਸੰਤਾਂ ਦੇ ਤੀਰ ਹੁੰਦਾ ਪਾਸ ਸਾਡੀ ਹੱਜ ਹੈ। ਭਾਈ ਮਹਾਂਪੁਰਖ ਦੇ ਕੋਲੇ ਜਾਣਾ ਹੀ ਵੱਡੀ ਗੱਲ ਹੁੰਦੀ ਹੈ, ਬ੍ਰਹਮ ਗਿਆਨੀ ਵੱਡਾ ਹੁੰਦਾ ਸਭ ਤੋਂ ਵੱਡਾ। ਜਹਾਂ ਬਸ ਹੈ ਪੀ ਤੰਬਰ ਪੀਰ, ਜਿਨ੍ਹਾਂ ਸੰਤਾਂ ਪਾਸ ਪੀਲੇ ਕੱਪੜਿਆਂ ਵਾਲਾ ਪੀਰ ਭਾਵ ਵਿਸ਼ਨੂੰ ਭਗਵਾਨ ਵਸ ਰਿਹਾ, ਉਹਨਾਂ ਦੀ ਜਿੱਥੇ ਤੱਕ ਪਹੁੰਚ ਉਹਨਾਂ ਉੱਥੇ ਤੱਕ ਕਹਿਣਾ। ਇਸ ਪ੍ਰਕਾਰ ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਧੰਨ ਹੈ ਧੰਨ ਸੰਤਾਂ ਦਾ ਸਤਸੰਗ ਜੋ ਕਿਹਾ ਸੋਹਣਾ ਵਾਹਿਗੁਰੂ ਦਾ ਜਸ ਗਾਉਂਦਾ, ਪਰਮਾਤਮਾ ਦਾ ਨਾਮ ਲੈਂਦਾ। ਮਹਾਂਪੁਰਖਾਂ ਦਾ ਕੰਮ ਹੀ ਇਹ ਆ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਰਹਾਓ। ਸੋ ਉਹਨਾਂ ਸੰਤਾਂ ਦੁਆਰੇ ਹਰੀ ਦਾ ਨਾਮ ਸੁਣਨਾ ਮੇਰੇ ਮਨ ਨੂੰ ਬਹੁਤ ਹੀ ਚੰਗਾ ਲੱਗਦਾ, ਕਿਉਂਕਿ ਮੇਰਾ ਪਰਮਾਤਮਾ ਦੇ ਨਾਮ ਵਿੱਚ ਹੀ ਪਿਆਰ ਹੈ, ਬਸ ਹੋਰ ਮੈਨੂੰ ਨਹੀਂ ਕੁਛ ਚੰਗਾ ਲੱਗਦਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਨਾਰਦ ਸਾਰਦ ਕਰਹਿ ਖਵਾਸੀ। ਸੰਤਾਂ ਦੀ ਸਤਸੰਗਤ ਵਿੱਚ ਆ ਕੇ ਨਾਰਦ ਮੁਨੀ ਤੇ ਸਰਸਤੀ ਦੋਨੋਂ ਖਲੋ ਕੇ ਖਵਾਸੀ ਚੌਰ ਬਰਦਾਰੀ ਕਰਦੇ ਨੇ, ਕਿਉਂਕਿ ਸੰਗਤ ਸਭ ਤੋਂ ਵੱਡੀ ਦੱਸੀ ਹੈ ਮਹਾਂਪੁਰਖਾਂ ਦੀ, ਬ੍ਰਹਮ ਗਿਆਨੀਆਂ ਦੀ। ਪਾਸ ਬੈਠੀ ਬੀਬੀ ਕਮਲਾ ਦਾਸੀ, ਬੀਬੀ ਕਮਲਾ ਹੁੰਦੀ ਲੱਛਮੀ ਦਾਸੀ, ਭਾਵ ਦੇ ਸਹਿਤ ਹੋ ਕੇ ਸੰਤਾਂ ਦੇ ਕੋਲ ਬੈਠੀ ਅਤੇ ਬੇਨਤੀਆਂ ਕਰਦੀ, ਮੈਨੂੰ ਕੋਈ ਸੇਵਾ ਦੱਸੋ। ਉਹ ਕਹਿੰਦੇ ਜਾ ਜਾ ਹਲੇ ਫਿਰ ਦੇਖਾਂਗੇ। ਉਹ ਆਪਦੀਆਂ ਬੇਨਤੀਆਂ ਕਰਦੀਆਂ ਰਹਿੰਦੀ ਹੈ ਕਿ ਮੈਨੂੰ ਕੋਈ ਸੇਵਾ ਬਖਸ਼ੋ। ਮਹਾਂਪੁਰਖ ਉਹ ਤੋਂ ਨਿਰਲੇਪ ਹੁੰਦੇ ਨੇ। ਕੰਠੇ ਮਾਲਾ ਜਿਹਵਾ ਰਾਮ, ਸੰਤਾਂ ਦੇ ਗਲ ਵਿੱਚ ਮਾਲਾ ਪਾਈਆਂ ਹੋਈਆਂ ਨੇ ਅਤੇ ਜਵਾਨ ਦੇ ਨਾਲ ਰਾਮ ਰਾਮ ਜਪਦੇ ਨੇ। ਕਹਿੰਦੇ ਭਾਈ ਉਹ ਨਾਮ ਜਪਦੇ ਨੇ, ਸਹੰਸ ਨਾਮ ਲੈ ਲੈ ਕਰੋ ਸਲਾਮ। ਹਜ਼ਾਰਾਂ ਵਾਰੀ ਉਹਨਾਂ ਸੰਤਾਂ ਦੇ ਨਾਮ ਲੈ ਲੈ ਕੇ ਮੈਂ ਨਮਸਕਾਰ ਕਰਦਾ। ਮਹਾਂਪੁਰਖ ਪਰਮੇਸ਼ਰ ਦਾ ਹਜ਼ਾਰਾਂ ਨਾਮ ਲੈਂਦੇ ਹੋਏ ਉਹਨੂੰ ਨਮਸਕਾਰ ਕਰਦੇ ਨੇ, ਮੈਂ ਉਹਨਾਂ ਨੂੰ ਨਮਸਕਾਰ ਕਰਦਾ। ਧੰਨ ਹੈ 24 ਘੰਟੇ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੋ। ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਆਂ ਕਰੀਆਂ ਨਾਮੇ ਅਕਾਮੇ। ਇਸ ਪ੍ਰਕਾਰ ਉਹ ਸਾਰੇ ਨਾਮਾਂ ਨੂੰ ਵਾਰ ਵਾਰ ਲੈਂਦੇ ਨੇ। ਕਹਿਤ ਕਬੀਰ ਰਾਮ ਗੁਣ ਗਾਵੋ। ਕਬੀਰ ਜੀ ਆਖਦੇ ਨੇ ਮੈਂ ਰਾਮ ਦੇ ਗੁਣ ਗਾਉਂਦਾ, ਤੁਸੀਂ ਵੀ ਗਾਉਣਾ ਕਰੋ। ਹਿੰਦੂ ਤੁਰਕ ਦੋ ਸਮਝਾਵੋ। ਕਹਿੰਦੇ ਹਿੰਦੂ ਅਤੇ ਮੁਸਲਮਾਨਾਂ ਦੋਹਾਂ ਨੂੰ ਮੈਂ ਇਹੀ ਸਮਝਾਉਂਦਾ ਵੀ ਜਿਹੜੀ ਬੰਦਗੀ ਕਰਨੀ ਆ ਨਾ ਇਹੀ ਜ਼ਿਆਦਾ ਵਧੀਆ ਹੁੰਦੀ ਹੈ। ਆਪਸ ਵਿੱਚ ਜਿਹੜੇ ਮਜ਼ਹਬੀ ਝਗੜੇ ਕਰਨੇ ਇਹ ਨਹੀਂ ਚੰਗੇ ਹੁੰਦੇ, ਦੂਜੇ 'ਤੇ ਐਵੇਂ ਪ੍ਰੈਸ਼ਰ ਪਾਈ ਜਾਣਾ ਤੂੰ ਆਹ ਕਹਿ ਤੂੰ ਆਹ ਕਹਿ। ਕਹਿੰਦੇ ਜੇ ਤੁਸੀਂ ਇੱਕ ਮਨ ਹੋ ਕੇ ਨਾਮ ਜਪੋ ਸ਼ਰਧਾ ਭਾਵਨਾ ਨਾਲ ਤਾਂ ਅਕਾਲ ਪੁਰਖ ਦੀ ਫਿਰ ਇਹ ਜੀਵ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ। ਸੋ ਆਸਾ ਰਾਗ ਦੀ ਭਗਤ ਬਾਣੀ ਦੇ ਆਰੰਭ ਤੋਂ ਦੋ ਦੋ ਤੁਕਾਂ ਵਾਲੇ ਚਾਰ ਪਦਿਆਂ ਦੇ 9 ਸ਼ਬਦ ਅਤੇ ਇੱਕ ਇੱਕ ਤੁਕ ਵਾਲੇ ਚਾਰ ਪਦਿਆਂ ਦੇ 4 ਸ਼ਬਦ ਕੁੱਲ 13 ਸ਼ਬਦ ਆਏ ਨੇ। ਇਸੇ ਕਰਕੇ ਇੱਥੇ ਲਿਖਿਆ 4 4 ਫਿਰ 13, ਇਸ ਕਰਕੇ ਇੱਥੇ ਕੁੱਲ 13 ਸ਼ਬਦ ਕੀਤੇ ਨੇ ਸਮਾਪਤ ਆ ਕੇ। ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ 9, ਦੋ ਤੁਕੇ 5, ਪੰਜ ਪੰਜ ਪਦਿਆਂ ਪਰ ਸ਼ਬਦ ਦੀ ਸਮਾਪਤੀ ਵਾਲੇ ਸਾਰੇ 9 ਸ਼ਬਦ ਆਉਣਗੇ, ਜਿਸ ਵਿੱਚੋਂ 5 ਸ਼ਬਦ ਪਹਿਲੇ 2 ਤੁਕੇ ਵਾਲੇ ਆਉਣਗੇ, ਉਸ ਤੋਂ ਅਗਲੇ 4 ਸ਼ਬਦ 1 ਤੁਕੇ ਵਾਲੇ ਆਉਣਗੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਇਹ ਬੀਜ ਮੰਤਰ ਉਚਾਰਨਾ ਕੀਤਾ ਹੈ, ਜਿਵੇਂ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਇਸ ਪ੍ਰਕਾਰ ਮਹਾਰਾਜ ਨੇ ਜਿਵੇਂ ਬਿਲਕੁਲ ਮੁੱਢ ਦੇ ਵਿੱਚ ਜੋ ਲਿਖਿਆ, ਮੁੱਢ ਦਾ ਮਤਲਬ ਮੂਲ, ਮੁੱਢ ਦੇ ਵਿੱਚ ਲਿਖਿਆ ਮੂਲ ਮੰਤਰ, ਜਪ ਆਸ ਸੱਚ ਜੁਗਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਲਾ ਕੇ। ਔਰ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਕੋਈ ਸ਼ਬਦ ਪ੍ਰਾਰੰਭ ਕਰਦੇ ਨੇ ਪਹਿਲਾਂ ਅਕਾਲ ਪੁਰਖ ਦਾ ਵਾਚਕ ਤਾਂ ਲਾਉਂਦੇ ਨੇ ਕਿ ਅਸੀਂ ਇੱਕ ਓਅੰਕਾਰ ਨੂੰ ਮੰਨਣ ਵਾਲੇ ਹਾਂ। ਇਸ ਕਰਕੇ ਮਹਾਰਾਜ ਨੇ ਇੱਥੇ ਭਗਤ ਕਬੀਰ ਜੀ ਦੀ ਬਾਣੀ ਲਿਖਵਾਉਂਦੇ ਹੋਏ ਭਾਈ ਗੁਰਦਾਸ ਜੀ ਤੇ ਲਿਖਵਾਇਆ, ਲਿਖੋ ਭਾਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੋ ਆਸਾ ਸ੍ਰੀ ਕਬੀਰ ਜੀ ਉਹ ਕੇ ਪੰਜ ਪਦੇ 9, ਦੋ ਤੁਕੇ 5। ਇਹ ਕਈ ਪਤਾ ਨਹੀਂ ਲੱਗਦਾ, ਕਈ ਪੰਜ ਪਦੇ 9ਵਾਂ, ਦੋ ਤੁਕੇ 5ਵਾਂ ਕਹਿ ਜਾਂਦੇ ਨੇ। ਇਸ ਤਰ੍ਹਾਂ ਇਹ ਧਿਆਨ ਦੇਣਾ, ਪੰਜ ਪੰਜ ਪਦਿਆਂ ਪਰ ਸ਼ਬਦ ਦੀ ਸਮਾਪਤੀ ਵਾਲੇ ਸਾਰੇ 9 ਸ਼ਬਦ ਆਉਣਗੇ, ਜਿਸ ਵਿੱਚੋਂ 5 ਸ਼ਬਦ ਪਹਿਲੇ 2 ਤੁਕੇ ਵਾਲੇ ਆਉਣਗੇ, ਉਸ ਤੋਂ ਅਗਲੇ 4 ਸ਼ਬਦ 1 ਤੁਕੇ ਵਾਲੇ ਆਉਣਗੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਕੇਵਲ ਇੱਕੋ ਇੱਕ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸਤ ਤੇ ਗੁਰ ਪ੍ਰਸਾਦ, ਸਤ ਚੇਤਨ ਆਨੰਦ ਸਰੂਪ ਹੈ ਓਅੰਕਾਰ। ਓਅੰਕਾਰ ਤੇ ਇੱਕ ਨਿਰਗੁਣ ਰੂਪ ਦਾ ਲਖਾਇਕ ਹੈ, ਓਅੰਕਾਰ ਪ੍ਰਕਾਸ਼ਕ ਹੋਣ ਕਰਕੇ ਸਰਗੁਣ ਦਾ ਵਾਚਕ ਹੈ। ਇੱਕ ਅਤੇ ਓਅੰਕਾਰ ਦੀ ਸੰਧੀ ਨਿਰਗੁਣ ਤੇ ਸਰਗੁਣ ਦੇ ਜਿਹੜੀ ਸੰਧੀ ਕਰਾਉਂਦਾ ਸਤਿਗੁਰ ਦੀ ਪ੍ਰਸਾਦ ਕਿਰਪਾ ਨਾਲ ਹੀ ਹੁੰਦੀ ਆ। ਉਹ ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ। ਇੱਕ ਬ੍ਰਾਹਮਣ ਪੱਥਰ ਪੂਜਾ ਲਈ ਮਾਲਣੀ ਪਾਸੋਂ ਤੁਲਸੀ ਦੇ ਪੱਤੇ ਅਤੇ ਫੁੱਲ ਤੁੜਾ ਰਿਹਾ ਸੀ, ਆਪ ਵੀ ਤੋੜ ਰਿਹਾ ਸੀ। ਸੋ ਉਹਨੂੰ ਅਨੁਕਤੀ ਅਲੰਕਾਰ ਨਾਲ ਉਪਦੇਸ਼ ਕਰਦੇ ਨੇ, ਕਹਿੰਦੇ ਇਹ ਮਾਲਣ ਜੋ ਤੂੰ ਪੱਤੇ ਤੋੜਦੀ ਹੈ, ਇਹਨਾਂ ਪੱਤਿਆਂ ਵਿੱਚ ਵੀ ਜੀ ਹੈ। ਇਹ ਗੱਲ ਸੁਣ ਕੇ ਪੰਡਿਤ ਨੇ ਵਿਚਾਰਿਆ, ਇਹਨਾਂ ਨੇ ਮਾਲਣ ਨੂੰ ਨੀ ਕੀ ਕਹਿਣਾ, ਇਹ ਤਾਂ ਮੈਨੂੰ ਕਹਿੰਦੇ ਆ। ਕੋਲ ਆ ਕੇ ਕਹਿੰਦਾ ਭਗਤ ਜੀ ਕੀ ਕਿਹਾ? ਤਾਂ ਕਬੀਰ ਜੀ ਨੇ ਫਰਮਾਇਆ, ਇਹ ਮਾਇਆ ਵਿੱਚ ਲੀਨ ਹੋਈ ਬੁੱਧੀ ਵਾਲੇ ਪੰਡਿਤ, ਤੂੰ ਪੱਤਿਆਂ ਨੂੰ ਤੋੜ ਰਿਹਾ, ਇਹਨਾਂ ਪੱਤਿਆਂ ਵਿੱਚ ਜੀ ਵੱਸਦਾ। ਪਰਮਾਤਮਾ ਦੀ ਅੰਸ਼ ਜੋਤ ਹੈ ਸਾਰਿਆਂ ਚ। ਜਿਸ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ। ਇਹ ਜਿਹੜੇ ਪੱਥਰ ਵਾਸਤੇ ਤੂੰ ਤੁਲਸੀ ਦਲ ਪੱਤੇ ਅਤੇ ਫੁੱਲ ਤੋੜਦਾ, ਉਹ ਪੱਥਰ ਤਾਂ ਜੜ ਹੈ, ਨਿਰਜੀਉ ਆ ਤਾਂ। ਭਰਮ ਭੂਲੇ ਅਗਿਆਨੀ ਅੰਧਲੇ, ਭਰਮ ਭਰਮ ਫੂਲ ਤੋਰਾਵੈ, ਨਿਰਜੀਉ ਪੂਜੈ ਮੜਾ ਸਰੇਵ ਹੈ, ਸਭ ਬਿਰਥੀ ਘਾਲ ਗਵਾਵੈ। ਭੂਲੀ ਮਾਲਨੀ ਹੈ ਏਓ, ਸਤਿਗੁਰ ਜਾਗਤਾ ਹੈ ਦੇਓ ਰਹਾਓ। ਸੱਚਮੁੱਚ ਇਹ ਮਾਲਣ ਭੁੱਲੀ ਹੋਈ ਹੈ, ਇਹ ਪੰਡਿਤ ਜੀ ਮਾਇਆ ਵਿੱਚ ਲੀਨ ਹੋਈ ਹੋਈ, ਤੇਰੀ ਬੁੱਧੀ ਵੀ ਭੁੱਲੀ ਹੋਈ ਹੈ। ਦੇਓ ਜੋ ਪ੍ਰਕਾਸ਼ ਰੂਪ ਹੋਣ ਕਰਕੇ, ਭਾਵ ਬ੍ਰਹਮ ਸਰੂਪ ਹੋਣ ਕਰਕੇ, ਸਤਿਗੁਰ ਦੇਵ ਜੀ ਹਮੇਸ਼ਾ ਤਾਂ ਜਾਗਦੀ ਜੋਤ, ਉਹ ਤਾਂ ਚੇਤਨ ਸਰੂਪ ਪਰਮਾਤਮਾ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ, ਸਤਿਗੁਰ ਸੇਵਨ ਜਾਗ ਅੰਨ ਸੇ ਜੋ ਰੱਤੇ ਸੱਚ ਨਾਮ ਗੁਣਦਾਸ। ਕਹਿੰਦੇ ਪੰਡਿਤ ਜੇਕਰ ਪੂਜਣਾ ਹੀ ਆ ਤਾਂ ਫਿਰ ਗੁਰਾਂ ਦੀ ਪੂਜਾ ਕਰੀਦੀ ਹੁੰਦੀ ਹੈ, ਜਿਹੜੇ ਪ੍ਰਕਾਸ਼ ਦੇਵ ਸਰੂਪ ਹੁੰਦੇ ਨੇ। ਸਾਰਿਆਂ ਵਿੱਚ ਤਿੰਨਾਂ ਦੇਵਤਿਆਂ ਦਾ ਨਿਵਾਸ ਤਾਂ ਵੈਸੇ ਹੀ ਹੈ, ਉਹ ਕਿਵੇਂ ਜੀ? ਕਹਿੰਦੇ ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸੰਕਰ ਦੇਓ। ਜਿਸ ਤਰ੍ਹਾਂ ਕ੍ਰਮ ਪੂਰਵਕ ਪਹਿਲਾਂ ਵਿਸ਼ਨੂੰ ਜੀ, ਫਿਰ ਬ੍ਰਹਮਾ, ਫਿਰ ਸ਼ਿਵ ਮਹਾਰਾਜ ਜੀ ਹੋਏ ਨੇ, ਇਸੇ ਤਰ੍ਹਾਂ ਪਹਿਲੇ ਟਾਹਣੀਆਂ, ਫਿਰ ਪੱਤੇ, ਫਿਰ ਫੁੱਲ ਹੁੰਦੇ ਨੇ। ਤੂੰ ਜਾਣ ਲੈ ਗੱਲ ਕਿ ਵਿਸ਼ਨੂੰ ਜਿਹੜਾ ਨਾ, ਇਹ ਤਾਂ ਟਾਹਣੀ ਹੈ ਤੇ ਬ੍ਰਹਮਾ ਪੱਤੇ ਆ, ਸ਼ੰਕਰ ਦੇ ਉਹ ਸ਼ਿਵ ਜੀ ਜਿਹੜਾ ਇਹ ਫੁੱਲ ਹੈ। ਇਹ ਵੇਦ ਵਿੱਚ ਕਥਨ ਕੀਤਾ, ਕੁਸਾਗਰੇ ਬ੍ਰਹਮ ਸਿਸਤੋ ਕੁਸ ਮੂਲੇ ਜਨਾਰਦਨਾ ਕੁਸ ਪਤੇ ਸ਼ਿਵੋ। ਕਹਿੰਦੇ ਕੁਸ਼ਾ ਮੇ ਮੂਲ ਜਨਾਰਦਨਾ ਵਿਸ਼ਨੂੰ ਭਗਵਾਨ ਹੈ, ਕੁਸ਼ਾ ਮੇ ਅਗਰ ਭਾਗ ਮੇ ਬ੍ਰਹਮਾ ਹੈ, ਕੁਸ਼ਾ ਕੇ ਪੱਤਿਓ ਮੇ ਸ਼ਿਵ ਜੀ ਰਹੇ ਹੈ। ਤੈਨੂੰ ਨੀ ਪਤਾ ਇਸ ਗੱਲ ਦਾ? ਤੀਨ ਦੇਵ ਪ੍ਰਤੱਖ ਤੋਰ ਹੈ ਕਰ ਹੈ ਕਿਸ ਕੀ ਸੇਓ। ਤਿੰਨਾਂ ਦੇਵਤਿਆਂ ਨੂੰ ਤੂੰ ਪ੍ਰਤੱਖ ਤੋੜ ਰਿਹਾ, ਸੇਵਾ ਕਿਹਦੀ ਕਰਨੀ ਹੈ? ਕਹਿੰਦੇ ਫਿਰ ਪੂਜਨ ਦੀ ਕਰਨਾ ਚਾਹੀਦਾ। ਕਹਿੰਦੇ ਪੂਜਨ ਬੇਸ਼ੱਕ ਕਰੋ, ਪਰੰਤੂ ਛੱਤਰੀ ਲਈ ਜਿਹੜਾ ਬੜਾ ਭਾਰੀ ਦੋਸ਼ ਲਿਖਿਆ, ਛੱਤਰੀ ਜਿਹੜਾ ਹੁੰਦਾ ਉਹ ਜੰਗ ਕਰਨ ਵਾਲੇ, ਕਹਿੰਦੇ ਜਿਹੜਾ ਉਹਨੇ ਆਪਣੇ ਹੱਥ ਨਾਲ ਫੁੱਲ ਤੋੜਨੇ ਆ, ਛੱਤਰੀ ਲਈ ਤਾਂ ਫੁੱਲ ਤੋੜ ਕੇ ਉਂਝ ਵੀ ਯੋਗ ਹੀ ਨਹੀਂ ਕਹਿੰਦੇ। ਸੋ ਇੱਕ ਸਮੇਂ ਮੀਰੀ ਪੀਰੀ ਦੇ ਧਾਰਨ ਹਾਰੇ ਛੇਵੇਂ ਪਾਤਸ਼ਾਹ ਬਾਗ ਜਿਵੇਂ ਸੈਰ ਕਰਨ ਲਈ ਗਏ, ਪਿੱਛੇ ਪਿੱਛੇ ਸੱਤਵੇਂ ਪਾਤਸ਼ਾਹ ਜੀ 7100 ਕਲੀਆਂ ਵਾਲਾ ਜਾਮਾ ਪਹਿਨ ਕੇ ਜਾ ਰਹੇ ਸੀ। ਇੱਕ ਕਲੀ ਨਾਲ ਅੜ ਕੇ ਫੁੱਲ ਟੁੱਟ ਗਿਆ। ਜਦੋਂ ਮਹਾਰਾਜ ਵਾਪਸ ਅੜ ਕੇ ਆਏ, ਫੁੱਲ ਟੁੱਟਿਆ, ਦੇਖਿਆ ਇਹ ਕਿਹਨੇ ਤੋੜਿਆ ਬਈ, ਦਸਤਾਰ ਵਾਲੇ ਜਾਮੇ ਨੂੰ ਕਿਸ ਲਈ ਪਹਿਨਣਾ, ਜੇ ਸੰਭਾਲ ਕੇ ਰੱਖਣਾ, ਇਹ ਜਿਹੜਾ ਫੁੱਲ ਦਾ ਨੁਕਸਾਨ ਹੋਇਆ ਇਹ ਠੀਕ ਨਹੀਂ ਹੈ, ਪਰਖਣਾ ਸੀ ਮਹਾਰਾਜ ਨੇ ਤਾਂ ਅਸਲ ਵਿੱਚ। ਸੋ ਇੰਨੇ ਬਚਨ ਸੁਣ ਕੇ ਪਿੱਛੇ ਜਿੰਨੀ ਉਮਰ ਗੁਰੂ ਰਾਮ ਰਾਏ ਸਾਹਿਬ ਜੀ ਰਹੇ, ਫਿਰ ਦਾਮਨ ਸੰਭਾਲ ਚਲੋ ਸ੍ਰੀ ਉਹ ਸੂਰਜ ਪ੍ਰਕਾਸ਼ ਚ ਇਸ ਪ੍ਰਕਾਰ ਆ, ਕਹਿੰਦੇ ਦਾਮਨ ਸੰਭਾਲ ਕੇ ਨੀ ਚੱਲਿਆ ਜਾਂਦਾ ਆਪਣਾ, ਜਾਣ ਕੇ ਪਰਖਣ ਦੇ ਮਾਰਿਆਂ ਨੇ। ਮਹਾਰਾਜ ਨੇ ਸਾਰੀ ਉਮਰ ਹੀ ਬਚਨ ਪਗਾਇਆ, 100 ਕਲੀਆਂ ਵਾਲਾ ਚੋਲਾ ਤਾਂ ਪਾਇਆ, ਪਰ ਦਾਮਨ ਇਕੱਠਾ ਕਰਕੇ ਚੱਲੇ ਹਮੇਸ਼ਾ। ਪਾਖਾਨ ਗੜ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ। ਕਾਰੀਗਰ ਨੇ ਜਿਹੜਾ ਪਾਖਾਨ ਹੁੰਦਾ, ਪੱਥਰ ਨੂੰ ਗੜ ਕੇ ਘੜ ਕੇ ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ। ਜੇ ਇਹ ਮੂਰਤ ਸੱਚੀ ਹੈ ਤਾਂ ਗੜਨਹਾਰੇ ਖਾਓ। ਜੇ ਮੂਰਤੀ ਸੱਚੀ ਹੁੰਦੀ ਤਾਂ ਘੜਨ ਵਾਲੇ ਕਾਰੀਗਰ ਨੂੰ ਨਾ ਖਾ ਜਾਂਦੀ, ਮੇਰੀ ਛਾਤੀ ਤੇ ਪੈਰ ਕਿਉਂ ਰੱਖਿਆ? ਭਾਤ ਪਹਿਤ ਅਰਲਾ ਪਸਾ ਕਰ ਕਰਾ ਕਾਸਾਰ। ਭਾਤ ਹੁੰਦਾ ਭਾਤ ਰਿੱਧੇ ਹੋਏ ਚੌਲ, ਤੇ ਪਹਿਤ ਹੁੰਦੀ ਦਾਲ, ਤੇ ਲਾਪਸੀ ਹੁੰਦੀ ਲੱਪੀ ਪਤਲਾ ਕੜਾ, ਕਰ ਕਰਾ ਹੁੰਦਾ ਪਾਪੜ, ਕਾਸਾਰ ਪੰਜੀਰੀ ਇਤਿਆਦਿਕ ਚੀਜ਼ਾਂ ਨੂੰ ਕਹਿੰਦੇ ਆ। ਭੋਗਨਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ। ਭੋਗਨਹਾਰੇ ਭੋਗਿਆ, ਖਾਣ ਵਾਲੇ ਪੁਜਾਰੀ ਨੇ ਖਾ ਲਿਆ, ਉਹ ਮਾੜਾ ਜਿਹਾ ਮੂਰਤੀ ਨੂੰ ਮੂੰਹ ਨੂੰ ਲਾ ਲੈਂਦੇ ਭੋਗ ਜਿਹਾ, ਪਰ ਇਸ ਮੂਰਤੀ ਦੇ ਮੂੰਹ ਦੇ ਉੱਤੇ ਫਿਰ ਬਾਅਦ ਚ ਸਵਾਹ ਲਾ ਲੈਂਦੇ ਆ, ਕਿਉਂਕਿ ਮਿੱਠਾ ਲੱਗਣ ਕਰਕੇ ਕੀੜੇ ਮਕੌੜੇ ਮੂੰਹ ਤੇ ਆ ਚੜਦੇ, ਇਸ ਕਰਕੇ ਸਵਾਹ ਨਾਲੇ ਮੂਰਤੀ ਦੇ ਮੂੰਹ ਨੂੰ ਮਾਂਜ ਦਿੰਦੇ ਨੇ। ਸੋ ਇਸ ਮੂਰਤੀ ਦੇ ਮੂੰਹ ਨਾਲ ਛਾਰ ਸੁਹਾ ਕੇ ਭੋਗਨਹਾਰੇ ਪੁਜਾਰੀ, ਬਾਕੀ ਤਾਂ ਆਪ ਹੀ ਖਾਂਦੇ ਬਾਅਦ ਵਿੱਚ ਸਾਰਾ ਕੁਛ। ਮਾਲਨ ਭੁੱਲੀ ਜੱਗ ਭੁਲਾਨਾ ਹਮ ਭੁਲਾਨੇ ਨਾਹੇ। ਮਾਲਣ ਵੀ ਭੁੱਲ ਗਈ, ਹੇ ਪੰਡਿਤ ਮਾਇਆ ਵਿੱਚ ਲੀਨ ਹੋਈ ਹੋਈ ਤੇਰੀ ਬੁੱਧੀ ਵੀ ਭੁੱਲ ਗਈ, ਇਹ ਸਾਰਾ ਜਗਤ ਵੀ ਭੁੱਲ ਗਿਆ, ਪਰਮੇਸ਼ਰ ਵੱਲੋਂ ਅਸੀਂ ਨਹੀਂ ਭੁੱਲੇ। ਤੁਸੀਂ ਕਹਿੰਦੇ ਹੋ ਅਸੀਂ ਨਹੀਂ ਭੁੱਲੇ, ਹੋਰ ਸਾਰਾ ਜਗਤ ਭੁੱਲਿਆ, ਇਹ ਚ ਹੰਕਾਰ ਸਿੱਧ ਹੁੰਦਾ। ਕਹਿੰਦੇ ਮੈਂ ਕੋਈ ਆਪਣੀ ਤਾਕਤ ਨਹੀਂ ਦੱਸ ਰਿਹਾ। ਕਹੋ ਕਬੀਰ ਹਮ ਰਾਮ ਰਾਖੇ, ਕਿਰਪਾ ਕਰੇ ਹਰ ਰਾਏ। ਕਹੋ ਕਬੀਰ ਹਮ ਰਾਮ ਰਾਖੇ, ਕਿਰਪਾ ਕਰ ਹਰ ਰਾਏ। ਕਬੀਰ ਜੀ ਕਹਿੰਦੇ ਰਾਏ ਹੁੰਦਾ ਪ੍ਰਕਾਸ਼ ਰੂਪੀ ਹਰੀ ਰਾਮ ਨੇ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਰੱਖ ਲਿਆ, ਇਸ ਕਰਕੇ ਹੰਕਾਰ ਸਿੱਧ ਨਹੀਂ ਹੋ ਸਕਦਾ। ਮੈਂ ਤੈਨੂੰ ਹੰਕਾਰ ਨਾਲ ਨਹੀਂ ਬਚਨ ਕੀਤੇ, ਇਸ ਕਰਕੇ ਤੂੰ ਇਹ ਸਮਝ ਕੇ ਮੈਂ ਤੈਨੂੰ ਸਮਝਾ ਰਿਹਾ ਹਾਂ। ਤੂੰ ਪਰਮੇਸ਼ਰ ਨੂੰ ਇਹਨਾਂ ਦਰਖਤਾਂ ਚ ਨਹੀਂ ਦੇਖਦਾ, ਪੱਥਰ ਚ ਦੇਖਦਾ। ਰੱਬ ਸਰਬ ਵਿਆਪਕ ਹੈ, ਸਰਬ ਵਿਆਪਕ ਜਾਣ ਕੇ ਉਹਦਾ ਨਾਮ ਆਪਾਂ ਨੂੰ ਜਪਣਾ ਚਾਹੀਦਾ। ਇਸ ਤਰ੍ਹਾਂ 14 ਸ਼ਬਦਾਂ ਤੱਕ ਪਾਵਨ ਉਪਦੇਸ਼ 479 ਅੰਗ ਤੱਕ ਬਖਸ਼ਿਸ਼ ਕੀਤਾ। ਸ਼ਾਮ ਨੂੰ ਫਿਰ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ। ਵਾਹਿਗੁਰੂ 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 ਵਾਹਿ